ਸਤਿਗੁਰ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਪੱਟੀ ਇਲਾਕੇ ਦੀ ਇੱਕ ਮਾਈ ਦੇਸਾਂ ਜਿਹੜੀ ਜੱਟ ਬਰਾਦਰੀ ਦੇ ਵਿੱਚ ਅਸੀਂ ਚੱਲ ਕੇ ਆਈ, ਬੇਨਤੀ ਕੀਤੀ, ਪਾਤਸ਼ਾਹ ਤੁਹਾਡਾ ਜਸ ਸੁਣ ਕੇ ਤੁਹਾਡੇ ਕੋਲ ਆਈ ਆ, ਮੈਂ ਪੁੱਤਰ ਤੋਂ ਹੀਣੀ ਆ, ਪੁੱਤਰ ਦੀ ਦਾਤ ਮੈਨੂੰ ਪ੍ਰਾਪਤ ਨਹੀਂ ਹੋਈ, ਮੇਰੀ ਗੋਦ ਨਹੀਂ ਭਰੀ, ਕਿਰਪਾ ਕਰੋ ਮੇਰੀ ਇੱਛਾ ਵੀ ਪੂਰੀ ਕਰ ਦਿਓ। ਮੈਂ ਸੁਣਿਆ ਜਿਹੜਾ ਵੀ ਮਨ ਅੰਦਰ ਇੱਛਾ ਲੈ ਕਰਕੇ ਭਰੋਸਾ ਧਾਰਨ ਕਰਕੇ ਤੁਹਾਡੇ ਕੋਲ ਚੱਲ ਕੇ ਆਉਂਦਾ, ਤੁਸੀਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹੋ। ਸਤਿਗੁਰ ਪਾਤਸ਼ਾਹ ਜੀ ਨੇ ਮਾਈ ਦੇਸਾਂ ਵੱਲ ਵੇਖ ਕੇ ਕਿਹਾ, ਮਾਈ ਤੇਰੇ ਭਾਗਾਂ ਵਿੱਚ ਪੁੱਤਰ ਨੇ ਲਿਖਿਆ। ਇਹ ਸੁਣ ਕਰਕੇ ਮਾਈ ਦੇਸਾਂ ਜਿਹੜੀ ਇੱਕ ਆਸ ਬਣੀ ਸੀ, ਨਿਰਾਸ਼ ਹੋਈ, ਉਦਾਸ ਹੋਈ, ਇੱਕ ਪਾਸੇ ਬੈਠੀ ਝੂਰ ਰਹੀ ਹੈ, ਤੁਰਨ ਲੱਗਿਆ ਉਦਾਸੀ ਦੇ ਆਲਮ ਵਿੱਚ ਭਾਈ ਗੁਰਦਾਸ ਜੀ ਨੇ ਵੇਖਿਆ, ਪੁੱਛਿਆ ਉਦਾਸੀ ਦਾ, ਚਿੰਤਾ ਦਾ ਕਾਰਨ, ਦੱਸਿਆ ਕਿ ਮੇਰੇ ਕੋਲ ਪੁੱਤਰ ਨਹੀਂ, ਪੁੱਤਰ ਦੀ ਆਸ ਲੈ ਕੇ ਮੈਂ ਧੰਨ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਆਈ ਸੀ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਤੇਰੇ ਭਾਗਾਂ ਵਿੱਚ ਪੁੱਤਰ ਨੇ ਲਿਖਿਆ। ਇਸ ਕਰਕੇ ਉਦਾਸੀ ਦਾ ਆਲਮ, ਇਹ ਚਿੰਤਾ ਮਨ ਅੰਦਰ ਬਣੀ ਹੈ, ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਮਾਈ ਉਦਾਸ ਨਾ ਹੋ, ਇਹ ਗੁਰੂ ਨਾਨਕ ਦਾ ਘਰ ਹੈ, ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਜੋ ਭਾਵਨਾ ਇੱਛਾ ਲੈ ਕੇ ਸ਼ਰਧਾ ਧਾਰਨ ਕਰਕੇ ਆਉਂਦਾ ਉਹਦੀ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ। ਕਹਿਣ ਲੱਗੇ ਕੱਲ ਨੂੰ ਆਈ, ਹੱਥ ਦੇ ਵਿੱਚ ਕਲਮ ਸਿਆਹੀ ਤੇ ਕਾਗਜ਼ ਨਾਲ ਲੈ ਕੇ ਆਵੀਂ, ਜਦੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰੇਂਗੇ ਉਹ ਫਿਰ ਕਹਿਣਗੇ ਕਿ ਪੁੱਤਰ ਨਹੀਂ ਲਿਖਿਆ ਭਾਗਾਂ ਵਿੱਚ, ਤੇ ਫਿਰ ਕਈ ਪਾਤਸ਼ਾਹ ਉੱਥੇ ਵੀ ਤੁਸੀਂ ਲਿਖਣਾ ਸੀ, ਹੁਣ ਇੱਥੇ ਲਿਖ ਦਿਓ। ਇਸ ਪ੍ਰਕਾਰ ਦੇ ਨਾਲ ਜੁਗਤੀ ਸਮਝਾਈ ਹੈ। ਇੱਧਰ ਸਤਿਗੁਰੂ ਪਾਤਸ਼ਾਹ ਜੀ ਸ਼ਿਕਾਰ ਕਰਨ ਦੇ ਲਈ ਤਿਆਰੀ ਕਰਕੇ ਨਗਰ ਦੇ ਵਿੱਚੋਂ ਬਾਹਰ ਨਿਕਲੇ, ਅੱਗੋਂ ਮਾਈ ਦੇਸਾਂ ਮਿਲ ਕੇ ਆਪਣੀ ਬੇਨਤੀ ਕਰਦੀ ਹੈ, ਆਓ ਇਸ ਪ੍ਰਕਰਨ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ। ਚੌਪਈ ਗੁਰੂ ਗਰੀਬ ਨਿਵਾਜ ਕਿਰਪਾਲਾ।
ਜਦੋਂ ਸਤਿਗੁਰੂ ਮੇਰੇ ਪੀਰੇ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਪਣੇ ਸਿੰਘ ਸੂਰਮਿਆਂ ਦੇ ਨਾਲ ਸ਼ਿਕਾਰ ਕਰਨ ਦੇ ਲਈ ਨਗਰ ਦੇ ਵਿੱਚੋਂ ਬਾਹਰ ਨਿਕਲੇ ਤਾਂ ਅੱਗੋਂ ਮਾਈ ਦੇਸਾਂ ਮਿਲੀ ਹੈ, ਮਿਲ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੀ, ਹੈ ਗੁਰੂ ਗਰੀਬ ਨਿਵਾਜ, ਸਤਿਗੁਰੂ ਕਿਰਪਾਲੂ, ਸਤਿਗੁਰੂ ਜੀ ਉਹ ਗਰੀਬਾਂ ਨੂੰ ਨਿਵਾਜਣ ਵਾਲੇ।
ਪੁਰਵੋ ਸੁਤ ਕੀ ਆਸ ਬਿਸਾਲਾ।
ਪਾਤਸ਼ਾਹ ਤੁਸੀਂ ਸਦਾ ਹੀ ਗਰੀਬਾਂ ਨੂੰ ਨਿਵਾਜਦੇ ਹੋ, ਸਭਨਾ ਤੇ ਕਿਰਪਾ ਕਰਦੇ ਹੋ, ਦਾਤਾਰ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰਕੇ ਮੇਰੇ ਪੁੱਤਰ ਦੀ ਆਸ ਪੂਰੀ ਕਰ ਦਿਓ। ਪੁੱਤਰ ਦੀ ਆਸ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਆਈ ਆ ਪਾਤਸ਼ਾਹ, ਮੇਰੀ ਵੀ ਇਹ ਆਸਾ ਪੂਰਨ ਕਰੋ।
ਜਸ ਸੁਣ ਚਲੀ ਦੂਰ ਤੇ ਆਈ।
ਪਾਤਸ਼ਾਹ ਆਪ ਜੀ ਦਾ ਜਸ ਸੁਣ ਕੇ ਬੜੀ ਦੂਰੋਂ ਚੱਲ ਕੇ ਮੈਂ ਆਪ ਜੀ ਦੇ ਕੋਲ ਆਈ ਆ, ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਾਉ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਪਾਤਸ਼ਾਹ ਬੜੀ ਦੂਰੋਂ ਚੱਲ ਕੇ ਪੱਟੀ ਦੇ ਇਲਾਕੇ ਵਿੱਚੋਂ ਆਪ ਜੀ ਦਾ ਜਸ ਸੁਣ ਕੇ ਇੱਕ ਆਸ ਲੈ ਕੇ ਆਪ ਜੀ ਦੇ ਕੋਲ ਆਈ ਆ।
ਤੁਮ ਸਮਰੱਥ ਕੀ ਮੈਂ ਸ਼ਰਨਾਈ।
ਪਾਤਸ਼ਾਹ ਤੁਸੀਂ ਸਮਰੱਥ, ਸਾਰੀਆਂ ਇੱਛਾਵਾਂ ਪੂਰੀਆਂ ਕਰਨ ਦੇ ਸਮਰੱਥ ਹੋ, ਕਿਰਪਾਲੂ ਹੋ, ਦਇਆਲੂ ਹੋ, ਤੇ ਪਾਤਸ਼ਾਹ ਆਪ ਜੀ ਦੀ ਮੈਂ ਸ਼ਰਨ ਦੇ ਵਿੱਚ ਚੱਲ ਕੇ ਆਈ ਹਾਂ।
ਮੁਸਕਾਵਤ ਸਤਿਗੁਰ ਤਬ ਪਿਖਿਓ।
ਜਦੋਂ ਇਸ ਤਰ੍ਹਾਂ ਪ੍ਰੇਮ ਵਿੱਚ ਭਿੱਜ ਕਰਕੇ ਦੀਨ ਹੋ ਕੇ ਮਾਈ ਦੇਸਾਂ ਨੇ ਬੇਨਤੀ ਕੀਤੀ, ਮਾਈ ਦੇਸਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮੁਸਕਰਾਉਂਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਵੇਖ ਕਰਕੇ ਕਹਿਣ ਲੱਗੇ,
ਤੋਈ ਭਾਗ ਮੈਂ ਨੈ ਸੁਤ ਲਿਖਿਓ।
ਕਹਿਣ ਲੱਗੇ ਮਾਈ ਦੇਸਾ, ਤੇਰੇ ਮਸਤਕ ਦੇ ਵਿੱਚ ਪੁੱਤਰ ਨਹੀਂ ਲਿਖਿਆ, ਤੇਰੇ ਭਾਗਾਂ ਦੇ ਵਿੱਚ ਪੁੱਤਰ ਨਹੀਂ ਲਿਖਿਆ।
ਤਬ ਤ੍ਰੀ ਅਵਸਰ ਪਾਇਓ ਨੀਕਾ।
ਤੇ ਹੁਣ ਇਹ ਸ਼ੁਭ ਅਵਸਰ ਜਾਣ ਕੇ, ਚੰਗਾ ਸਮਾਂ ਹੁਣ ਜਨਮ ਮਾਈ ਦੇਸਾਂ ਨੂੰ ਜਿਵੇਂ ਜੁਗਤ ਸਮਝਾਈ ਸੀ ਭਾਈ ਗੁਰਦਾਸ ਜੀ ਨੇ, ਇਹ ਚੰਗਾ ਸਮਾਂ ਜਾਣ ਕਰਕੇ ਮਾਈ ਦੇਸਾਂ ਹੁਣ ਕੁਝ ਨੇੜੇ ਹੋਈ।
ਚੱਲ ਆ ਗਏ ਓਏ ਪ੍ਰਭੂ ਨਜੀਕਾ।
ਕੁਝ ਨੇੜੇ ਹੋ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਆ, ਕਹਿਣ ਲੱਗੇ ਜਿਉ ਬਾਲਕ ਪਿਤਾ ਉਪਰ ਕਰੇ ਬਾ ਮਾਣ, ਬੋਲਾਇਆ ਬੋਲੇ ਗੁਰ ਕੈ ਭਾਣ, ਗੁੱਝੀ ਛੰਨੀ ਨਾਹੀ ਬਾਤ। ਗੁਰੂ ਨਾਨਕ ਤੁਠਾ ਕਿੰਨੀ ਦਾਤ, ਜਿਵੇਂ ਬਾਲਕ ਪਿਤਾ ਤੇ ਮਾਣ ਕਰਦਾ, ਪਿਤਾ ਉਹਦੀਆਂ ਸਾਰੀਆਂ ਖੁਆਇਸ਼ਾਂ ਨੂੰ ਪੂਰੀਆਂ ਕਰਦਾ, ਪਾਤਸ਼ਾਹ ਮੈਂ ਵੀ ਮਾਣ ਆਸ ਲੈ ਕਰਕੇ ਆਪ ਜੀ ਦੇ ਕੋਲ ਆਈ ਹਾਂ, ਆਪ ਜੀ ਕਿਰਪਾ ਕਰੋ ਨੇੜੇ ਹੋ ਕਰਕੇ ਬੇਨਤੀ ਕੀਤੀ।
ਕਰਮੇ ਲੀਏ ਕਲਮ ਰੁਸ਼ਨਾਈ,
ਹੁਣ ਹੱਥ ਦੇ ਵਿੱਚ ਜਿਹੜੇ ਕਲਮ ਤੇ ਸ਼ਾਹੀ ਕਾਗਜ਼ ਪੜਿਆ, ਉਹ ਸ਼ਾਹੀ ਤੇ ਕਾਗਜ਼ ਜਿਹੜਾ ਕਲਮ ਉਹ ਅੱਗੇ ਕੀਤੀ ਹੈ।
ਭਨੀ ਬਿਨੇ ਸੋ ਕਰ ਅਗਵਾਈ,
ਹੁਣ ਉਹ ਅੱਗੇ ਕਰਕੇ ਹੁਣ ਬੇਨਤੀ ਕਰਦੇ ਆ, ਮਾਏ ਦੇਸਾਂ ਕਹਿਣ ਲੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ,
ਇਤੇ ਉਤ ਲਿਖਣ ਹਾਰ ਹੋਰਾਵਰ।
ਹੇ ਸਤਿਗੁਰੂ ਪਰ ਉਪਕਾਰੇ, ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਬੜ ਜੋਧਾ ਬਹੁ ਪਰ ਉਪਕਾਰੇ, ਐਸੇ ਪਰ ਉਪਕਾਰੇ ਦੀਨ ਦਿਆਲ ਸਤਿਗੁਰੂ, ਇਸ ਲੋਕ ਵਿੱਚ ਵੀ ਲਿਖਣ ਵਾਲੇ ਤੁਸੀਂ ਹੋ ਤੇ ਪਰਲੋਕ ਵਿੱਚ ਵੀ ਲਿਖਣ ਵਾਲੇ ਤੁਸੀਂ ਹੋ। ਪਾਤਸ਼ਾਹ ਉੱਥੇ ਵੀ ਤੁਸੀਂ ਲਿਖਣਾ ਸੀ, ਇੱਥੇ ਵੀ ਤੁਸੀਂ ਆਪ ਲਿਖਣ ਵਾਲੇ ਸਮਰੱਥ ਹੋ।
ਜੇ ਨਾ ਲਿਖੇ ਇਮ ਸੀ ਨਰ ਬਾਵਰ,
ਜਿਹੜੇ ਇਹ ਗੱਲ ਨਹੀਂ ਜਾਣਦੇ ਪਾਤਸ਼ਾਹ, ਜਿਹੜੇ ਤੁਹਾਡੀ ਮਹਿਮਾ ਨੂੰ ਨਹੀਂ ਜਾਣਦੇ, ਉਹ ਕਮਲੇ ਨੇ। ਪਾਤਸ਼ਾਹ ਜਿਹੜੇ ਆਪ ਜੀ ਦੀ ਮਹਿਮਾ ਨਹੀਂ ਜਾਣਦੇ, ਤੁਸੀਂ ਸਮਰੱਥ ਹੋ, ਦੋ ਜਹਾਨ ਦੇ ਵਾਲੀ ਹੋ ਪਾਤਸ਼ਾਹ, ਉੱਥੇ ਵੀ ਤੁਸੀਂ ਲਿਖਦੇ ਹੋ ਤੇ ਇੱਥੇ ਵੀ ਤੁਸੀਂ ਲਿਖਣ ਵਾਲੇ ਸਮਰੱਥ ਹੋ। ਜਿਹੜੇ ਲੋਕ ਇਹ ਨਹੀਂ ਜਾਣਦੇ ਉਹ ਕਮਲੇ ਹਨ।
ਤੈਨੇ ਲਿਖਿਓ ਆਪ ਨਿਜੇਈ,
ਤੇ ਜੇਕਰ ਹੁਣ ਪਹਿਲਾਂ ਉੱਥੇ ਨਹੀਂ ਲਿਖਿਆ ਪਾਤਸ਼ਾਹ ਜੀ ਮੇਰੇ ਭਾਗਾਂ ਦੇ ਵਿੱਚ,
ਕਿਰਪਾ ਤਾਰ ਅਬ ਲਿਖ ਦਿਓ ਸੇਈ,
ਤੇ ਹੁਣ ਕਿਰਪਾ ਕਰਕੇ ਲਿਖ ਦਿਓ ਪਾਤਸ਼ਾਹ। ਉੱਥੇ ਵੀ ਤਾਂ ਤੁਸੀਂ ਲਿਖਣਾ ਸੀ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਮੇਰੇ ਤੇ ਕਿਰਪਾ ਕਰ ਦਿਓ, ਮੈਂ ਆਪ ਜੀ ਦੀ ਸ਼ਰਨ ਵਿੱਚ ਆਈ ਹਾਂ ਤੇ ਆਪ ਜੀ ਦਾ ਬਿਰਧ ਆ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ ਪਾਤਸ਼ਾਹ ਸ਼ਰਨ ਆਏ ਦੇ ਤੁਸੀਂ ਬਿਰਧ ਦੀ ਲਾਜ ਰੱਖਦੇ ਹੋ, ਤੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਜੇ ਉੱਥੇ ਪੁੱਤਰ ਨਹੀਂ ਲਿਖਿਆ ਤੇ ਹੁਣ ਕਿਰਪਾ ਕਰਕੇ ਪੁੱਤਰ ਲਿਖ ਦਿਓ। ਇਸ ਤਰ੍ਹਾਂ ਦੇ ਨਾਲ ਉਹ ਕਲਮ ਸ਼ਾਹੀ ਕਾਗਜ਼ ਅੱਗੇ ਕਰਨਾ ਕੀਤਾ।
ਬਿਕਸੇ ਪ੍ਰਭੂ ਜੁਗਤ ਕੋ ਜਾਨਾ,
ਜਦੋਂ ਮਾਈ ਦੇਸਾਂ ਦੀ ਇਹ ਜੁਗਤੀ ਵੇਖੀ ਤੇ ਜੁਗਤੇ ਵੇਖ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੁਸਕਰਾਏ, ਅੰਤਰ ਜਾਮੀ ਜਾਨੀ ਜਾਨ ਸਤਿਗੁਰੂ ਜਾਣਗੇ ਕਿ ਭਾਈ ਗੁਰਦਾਸ ਜੀ ਨੇ ਜੁਗਤੀ ਸਮਝਾ ਕੇ ਭੇਜਿਆ। ਇਹ ਜੁਗਤੇ ਨੂੰ ਵੇਖ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਮੁਸਕਰਾਏ ਹਨ।
ਹੋਏ ਸੁੱਤ ਤੇਰੇ ਬਾਕ ਬਖਾਨਾ,
ਆਪਣੇ ਮੁਖ ਤੋਂ ਬਚਨ ਕੀਤਾ ਮਾਈ ਦੇਸਾ, ਜੇ ਤੂੰ ਪੂਰਨ ਵਿਸ਼ਵਾਸ ਸ਼ਰਧਾ ਨਾਲ ਭਰ ਕੇ ਆਈ ਹੈ ਤੇ ਜਾ ਤੇਰੇ ਘਰ ਪੁੱਤਰ ਹੋਵੇਗਾ। ਇਹ ਬਚਨ ਕਰ ਦਿੱਤਾ ਕਿ ਮਾਏ ਦੇਸਾ ਜਾ ਤੈਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ।
ਸੁਣ ਦੇਸਾ ਕਹਿ ਦੇਹ ਪ੍ਰਤੀਤ,
ਹੁਣ ਮਾਏ ਦੇਸਾ ਕਹਿਣ ਲੱਗੇ ਪਾਤਸ਼ਾਹ ਮੈਨੂੰ ਪੂਰਨ ਭਰੋਸਾ ਜਿਹੜਾ ਉਹ ਬਣਾ ਦਿਓ, ਕਿਰਪਾ ਕਰਕੇ ਹੁਣ ਲਿਖ ਕਰਕੇ ਜਿਹੜਾ ਮੈਨੂੰ ਪੂਰਨ ਪ੍ਰਤੀਤ ਤੇ ਭਰੋਸਾ ਜਿਹੜਾ ਉਹ ਮੇਰਾ ਦ੍ਰਿੜ ਕਰ ਦਿਓ।
ਲਿਖੋ ਗੁਰੂ ਤਬ ਹੋਏ ਤੇਰ ਚੀਤ,
ਪਾਤਸ਼ਾਹ ਆਪ ਜੀ ਕਾਗਜ਼ ਤੇ ਲਿਖ ਦਿਓਗੇ ਤੇ ਮੇਰਾ ਜਿਹੜਾ ਚਿੱਤ ਹੈ, ਜਿਹੜਾ ਮੇਰਾ ਮਨ ਹੈ ਉਹ ਦ੍ਰਿੜ ਹੋ ਜਾਏਗਾ। ਪਾਤਸ਼ਾਹ ਮੇਰਾ ਮਨ ਜਿਹੜਾ ਹੈ ਉਹ ਪ੍ਰਸੰਨ ਤੇ ਦ੍ਰਿੜਤਾ ਦੇ ਘਰ ਵਿੱਚ ਆ ਜਾਏਗਾ। ਆਪ ਜੀ ਕਿਰਪਾ ਕਰਕੇ ਇਸ ਕਾਗਜ਼ ਤੇ ਲਿਖ ਦਿਓ।
ਪੇਪਰ ਸਨ ਗੁਰ ਲਿਖਣ ਸੁਲਾਗੇ,
ਮਾਈ ਦੇਸਾਂ ਦੀ ਬੇਨਤੀ ਸੁਣ ਕੇ ਬੜੇ ਪ੍ਰਸੰਨ ਹੋਏ ਸਤਿਗੁਰੂ ਪਾਤਸ਼ਾਹ ਜੀ। ਪ੍ਰਸੰਨਤਾ ਦੇ ਆਲਮ ਦੇ ਵਿੱਚ ਜਦੋਂ ਕਾਗਜ਼ ਲੈ ਕੇ ਕਲਮ ਲੈ ਕੇ ਲਿਖਣ ਲੱਗੇ ਹਨ,
ਗਹੀ ਕਲਮ ਹਿਆ ਚਾਲ ਤੇ ਆਗੇ,
ਹੱਥ ਦੇ ਵਿੱਚ ਕਲਮ ਪਕੜੀ ਹੈ ਲਿਖਣ ਲੱਗੇ ਨੇ ਤੇ ਘੋੜਾ ਅੱਗੇ ਵੱਲ ਨੂੰ ਚੱਲ ਪਿਆ। ਹੁਣ ਜਦੋਂ ਘੋੜਾ ਅੱਗੇ ਵਧਿਆ ਹੈ,
ਕਰਨ ਇਕਾਂਗ ਚਿਓ ਕਰ ਹਾਲਾ,
ਜਦੋਂ ਹੱਥ ਵਿੱਚ ਕਲਮ ਲੈ ਕੇ ਕਾਗਜ਼ ਦੇ ਇੱਕ ਪੁੱਤਰ ਲਿਖਣ ਲੱਗੇ ਤੇ ਜਦੋਂ ਘੋੜੇ ਦੇ ਅੱਗੇ ਚੱਲਣ ਕਰਕੇ,
ਸਾਤਾ ਲਿਖਿਓ ਗਿਓ ਤਿਸ ਕਾਲਾ,
ਘੋੜਾ ਅੱਗੇ ਚੱਲਣ ਦੇ ਨਾਲ ਕਲਮ ਜਿਹੜੇ ਸੀ ਉਹ ਹਿੱਲ ਗਏ ਤੇ ਹਿੱਲਣ ਦੇ ਨਾਲ ਏਕੇ ਦਾ ਸਾਤਾ ਬਣ ਗਿਆ। ਲਿਖਣਾ ਇੱਕ ਅੰਕ ਸੀ ਤੇ ਘੋੜੇ ਦੇ ਚੱਲਣ ਕਰਕੇ ਕਲਮ ਹਿੱਲੀ ਹੈ, ਕਲਮ ਦੇ ਹਿੱਲਣ ਦੇ ਨਾਲ ਇੱਕ ਅੰਕ ਤੋਂ ਸੱਤ ਅੰਕ ਲਿਖਿਆ ਗਿਆ।
ਭਇਓ ਅੰਕ ਸਤਿਗੁਰ ਟਿਗ ਹੀਰਾ,
ਸਾਨੂੰ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਲਿਖਿਆ ਹੋਇਆ ਅੰਕ ਵੇਖਿਆ ਕਿ ਤਾਂ ਸੱਤ ਲਿਖਿਆ ਗਿਆ। ਸੱਤ ਦਾ ਅੰਕ ਜਦੋਂ ਇਹ ਸਾਤਾ ਲਿਖਿਆ ਵੇਖਿਆ ਹੈ,
ਬਹੁ ਪਰਸੰਨ ਬੋਲੀ ਤਿਸ ਬੇਰਾ
ਬੜੇ ਪ੍ਰਸੰਨ ਹੋਏ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਬੋਲੇ ਕਹਿਣ ਲੱਗੇ
ਇੱਕ ਸੁੱਤ ਹੀਤ ਗਈ ਸ਼ਰਨਾਈ
ਕਹਿਣ ਲੱਗੇ ਮਾਈ ਦੇਸਾਂ ਤੂੰ ਇੱਕ ਪੁੱਤਰ ਲੈਣ ਵਾਸਤੇ ਸ਼ਰਨ ਵਿੱਚ ਆਈ ਸੀ ਇੱਕ ਪੁੱਤਰ ਦੇ ਪ੍ਰਾਪਤੀ ਵਾਸਤੇ ਚੱਲ ਕੇ ਆ ਕਰਕੇ ਤੂੰ ਬੇਨਤੀ ਕੀਤੀ ਸੀ
ਅੰਕ ਸਪਤ ਕੋ ਪਾਬਰਿਆਈ
ਤੂੰ ਤਾਂ ਬਰਿਆਈ ਪ੍ਰਾਪਤ ਕਰਨੀ ਹੈ ਤੇਰੇ ਜਿਹੜੇ ਭਾਗਾਂ ਵਿੱਚ ਕਿੱਥੇ ਇੱਕ ਵੀ ਨਹੀਂ ਸੀ ਲਿਖਿਆ ਤੂੰ ਸੱਤ ਪੁੱਤਰਾਂ ਦੀ ਪ੍ਰਾਪਤੀ ਕਰ ਲਈ ਹੈ ਤੇਰੇ ਭਾਗਾਂ ਵਿੱਚ ਸੱਤ ਪੁੱਤਰ ਲਿਖੇ ਗਏ ਹਨ
ਕਰ ਜਾਓ ਸਪਤ ਸੁਤ ਪਾਵੇ
ਜਾਓ ਪ੍ਰਸੰਨ ਹੋ ਕੇ ਮਾਈ ਦੇਸਾਂ ਘਰ ਜਾਣਾ ਕਰੋ ਸੱਤ ਪੁੱਤਰਾਂ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ ਪਰ ਉਪਕਾਰੀ ਸਤਿਗੁਰੂ ਜਿਹੜਾ ਸ਼ਰਨ ਆਉਂਦਾ ਚੱਲ ਕਰਕੇ ਮਨ ਅੰਦਰ ਸ਼ਰਧਾ ਲੈ ਕੇ ਭਾਵਨਾ ਲੈ ਕੇ ਜਿਹੜਾ ਹਿਰਦਾ ਭਾਵਨਾ ਨਾਲ ਭਰਿਆ ਹੈ ਸ਼ਰਧਾ ਦੇ ਨਾਲ ਭਰਿਆ ਹੋਇਆ ਉਹਦੀ ਭਾਵਨਾ ਨੂੰ ਫਲ ਲੱਗਦਾ ਹੈ ਸਤਿਗੁਰੂ ਪਾਤਸ਼ਾਹ ਜੀ ਦੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਦੇਰੀ ਨਹੀਂ ਲਾਉਂਦੇ ਇਹ ਅਰਦਾਸ ਕਰਨ ਦਾ ਵੱਲ ਆਉਣਾ ਚਾਹੀਦਾ ਹੈ ਜੇ ਮਨ ਪਾਰੇ ਦੀ ਨਿਆਈ ਡੋਲਦਾ ਹੈ ਅਰਦਾਸ ਵੀ ਕਰਦੇ ਹਾਂ ਤੇ ਮਨ ਡੋਲਦਾ ਪਤਾ ਨਹੀਂ ਕਦੋਂ ਪੂਰੀ ਹੋਵੇਗੀ ਹੋਵੇਗੀ ਵੀ ਜਾਂ ਨਹੀਂ ਹੋਵੇਗੀ ਕਿਉਂਕਿ ਅਰਦਾਸ ਜਦੋਂ ਕਰਦੇ ਹਾਂ ਮਨ ਦੇ ਅੰਦਰ ਪੂਰਨ ਵਿਸ਼ਵਾਸ ਦ੍ਰਿੜ ਇਰਾਦਾ ਰੱਖ ਕੇ ਭਰੋਸਾ ਲੈ ਕੇ ਗੁਰੂ ਚਰਨਾਂ ਵਿੱਚ ਜਦੋਂ ਅਰਦਾਸ ਕਰਦੇ ਹਾਂ ਤੇ ਜਦੋਂ ਇਸ ਤਰ੍ਹਾਂ ਦੇ ਨਾਲ ਅਰਦਾਸ ਕੀਤੀ ਜਾਂਦੀ ਹੈ ਬਿਰਥੇ ਕਦੇ ਨਾ ਹੋਵੇ ਜਨ ਕੀ ਅਰਦਾਸ ਜਦੋਂ ਜਨ ਬਣ ਕੇ ਅਰਦਾਸ ਕਰਦੇ ਹੋ ਅਰਦਾਸ ਕਦੇ ਬਿਰਥਾ ਨਹੀਂ ਜਾਇਆ ਕਰਦੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਸੱਤ ਪੁੱਤਰਾਂ ਦਾ ਵਰ ਪ੍ਰਾਪਤ ਕਰਕੇ ਮਾਈ ਦੇਸਾਂ ਆਪਣੇ ਘਰ ਨੂੰ ਗਈ
ਪਈ ਆਸ ਪੂਰੀ ਜਿੱਤ ਆਵੇ
ਤੇ ਹੁਣ ਆਸ ਪੂਰੇ ਹੋਏ ਤੇ ਆਸ ਪੂਰੇ ਕਰਕੇ ਬੜੀ ਪ੍ਰਸੰਨਤਾ ਦੇ ਨਾਲ ਗੁਰੂ ਸਾਹਿਬ ਦੀ ਆਗਿਆ ਪਾ ਕੇ ਨਗਰ ਚ ਚੱਲ ਕੇ ਆਈ
ਸੁਣ ਦੇਸਾ ਉਰ ਆਨੰਦ ਬਿਲੰਦ
ਮਾਈ ਦੇਸਾਂ ਨੇ ਜਦੋਂ ਸੁਣਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਤੇਰੇ ਭਾਗਾਂ ਵਿੱਚ ਤਾਂ ਇੱਕ ਵੀ ਨਹੀਂ ਸੀ ਇੱਕ ਪੁੱਤਰ ਦੀ ਪ੍ਰਾਪਤੀ ਕਰਦਿਆਂ ਤੈਨੂੰ ਸੱਤ ਪੁੱਤਰ ਪ੍ਰਾਪਤ ਹੋ ਗਏ ਨੇ ਇਹ ਸੁਣ ਕਰਕੇ ਹਿਰਦੇ ਵਿੱਚ ਬੜੀ ਪ੍ਰਸੰਨਤਾ ਵਧੀ ਬੜੀ ਆਨੰਦਿਤ ਹੋਈ ਆ ਮਾਈ ਦੇਸਾਂ
ਧੰਨ ਗੁਰੂ ਕਹਿ ਨਵੇਂ ਸੁਬੰਧ
ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਤੁਸੀਂ ਧੰਨ ਹੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਧੰਨ ਹੋ ਇਸ ਤਰ੍ਹਾਂ ਦੇ ਨਾਲ ਜਸ ਉਚਾਰਨ ਕਰਦਿਆਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ
ਲੈ ਕਰ ਬਰ ਕੋ ਘਰੇ ਸਿਧਾਰੀ
ਵਰ ਲੈ ਕਰਕੇ ਸੱਤ ਪੁੱਤਰਾਂ ਦਾ ਮਾਏ ਦੇਸਾ ਆਪਣੇ ਘਰ ਨੂੰ ਚਾਲਾ ਪਾਇਆ
ਜੈ ਕੈ ਕਹਿ ਕਹਿ ਵਿਸਤਾਰੀ
ਜਿੱਥੇ ਕਿੱਥੇ ਕਹਿ ਕੇ ਹੁਣ ਮਾਈ ਦੇਸਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜਸ ਵਰਣਨ ਕਰਨ ਲੱਗੀ ਹੁਣ ਜਿੱਥੇ ਵੀ ਉੱਠਦੀ ਬੈਠਦੀ ਹੈ ਜਿੱਥੇ ਵੀ ਵਿਚਰਦੀ ਹੈ ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪੂਰਨ ਸੁਜਸ ਜਿਹੜਾ ਉਹ ਸਰਵਣ ਸੰਗਤਾਂ ਨੂੰ ਕਰਵਾਉਂਦੀ ਹੈ
ਸ਼੍ਰੀ ਹਰਗੋਬਿੰਦ ਚੰਦ ਬਿਲੰਦੇ
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਚੰਦਰਮਾ ਸਮਾਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ ਮੇਰੇ ਪੀਰੇ ਦੇ ਮਾਲਕ
ਗਏ ਅਖੀਰ ਬ੍ਰਿਤੀ ਆਨੰਦੇ
ਸਤਿਗੁਰੂ ਪਾਤਸ਼ਾਹ ਜੀ ਹੁਣ ਸ਼ਿਕਾਰ ਖੇਡਣ ਦੇ ਵਾਸਤੇ ਬੜੇ ਆਨੰਦਿਤ ਹੋ ਕਰਕੇ ਸ਼ਿਕਾਰ ਦੇ ਖੇਡਣ ਵਾਸਤੇ ਅੱਗੇ ਚੱਲੇ ਹਨ
ਉਬਟ ਜਿਤ ਦਿਸ਼ ਧਨੀ ਨਿਹਾਰੀ
ਹੁਣ ਜਿੱਥੇ ਜੰਗਲ ਦਾ ਬੜੀ ਜਿਹੜੀ ਕਠਿਨ ਥਾਂ ਸੀ ਬੜਾ ਸੰਘਣਾ ਜਿੱਥੇ ਜੰਗਲ ਸੀ ਉਹ ਜਗ੍ਹਾ ਉਹ ਜੰਗਲ ਦਾ ਇਲਾਕਾ ਵੇਖਿਆ ਹੈ
ਗਈ ਤਾਂ ਪ੍ਰਭੂ ਕੀ ਅਸਵਾਰੀ
ਉਸ ਥਾਂ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਸਵਾਰੀ ਚੱਲ ਕਰਕੇ ਗਏ ਘੋੜੇ ਤੇ ਸਵਾਰ ਸਤਿਗੁਰੂ ਪਾਤਸ਼ਾਹ ਜੀ ਜਿੱਥੇ ਸੰਘਣਾ ਜੰਗਲ ਸੀ ਬੜੇ ਔਖੇ ਥਾਂ ਸੀ ਜਿੱਥੇ ਬੜਾ ਕਠਿਨ ਥਾਂ ਰਸਤਾ ਸੀ ਉੱਥੇ ਸਤਿਗੁਰੂ ਪਾਤਸ਼ਾਹ ਜੀ ਚੱਲ ਕਰਕੇ ਪਹੁੰਚੇ ਹਨ
ਦੋਹਰਾ ਬੈਸਲਤਾ ਐਰਾਵਤੀ ਤਿਸ ਤੇ ਉਰੇ ਕਿਤੇ
ਜਿੱਥੇ ਰਾਵੀ ਦਰਿਆ ਵਹਿੰਦਾ ਸੀ ਰਾਵੀ ਦਰਿਆ ਤੋਂ ਬਹੁਤ ਉਰੇ ਤੱਕ ਦੂਰ ਤੱਕ
ਵਿਚਰਤ ਹੇਤ ਸ਼ਿਕਾਰ ਕੇ ਸ਼੍ਰੀ ਗੁਰ ਜਲਦ ਬਵੇਕ
ਸਤਿਗੁਰ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਉਸ ਇਲਾਕੇ ਦੇ ਵਿੱਚ ਦੂਰ ਤੱਕ ਵਿਚਰ ਰਹੇ ਹਨ
ਚੌਪਈ ਦੇਖੀ ਜਬ ਉਦਿਆਨ ਮਹਾਨ
ਸਤਿਗੁਰ ਪਾਤਸ਼ਾਹ ਜੀ ਨੇ ਰਾਵੀ ਦਰਿਆ ਦਾ ਕਿਨਾਰਾ ਵੇਖਿਆ ਉੱਥੇ ਘਣਾ ਸੰਘਣਾ ਜੰਗਲ ਵੇਖਿਆ ਬਹੁਤ ਜੰਗਲ ਜਿਹੜਾ ਮਹਾਨ ਸੰਘਣਾ ਵੱਡਾ ਜੰਗਲ ਸੀ ਉਹ ਵੇਖ ਕਰਕੇ
ਮਿਲਿਓ ਏਕ ਮਾਨਵ ਤੇ ਆਨ
ਸਤਿਗੁਰ ਪਾਤਸ਼ਾਹ ਜੀ ਉੱਥੇ ਪਹੁੰਚੇ ਜਦੋਂ ਜੰਗਲ ਦੇ ਪਹੁੰਚੇ ਤੇ ਉੱਥੇ ਆ ਕੇ ਇੱਕ ਹਿੰਦੂ ਧਰਮ ਨੂੰ ਮੰਨਣ ਵਾਲਾ ਇੱਕ ਹਿੰਦੂ ਵੀਰ ਉਹ ਆ ਕਰਕੇ ਮਿਲਿਆ ਹੈ।
ਹਿੰਦੂ ਹੁਤੋ ਹੀਰ ਗੁਰ ਪੂਰਨ,
ਸਨਾਤਨ ਮਤ ਦੇ ਵਿੱਚ ਹਿੰਦੂ ਧਰਮ ਨੂੰ ਮੰਨਣ ਵਾਲਾ ਸੀ।
ਚਰਨ ਕਮਲ ਬੰਦੀ ਤਿੰਨ ਪੂਰਨ,
ਉਸਨੇ ਵੇਖਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਵੇਖ ਕਰਕੇ ਦੋਵੇਂ ਹੱਥ ਜੋੜ ਕੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਉਨਕਾਰ ਜੋਰ ਬਤਾਇਸ ਬਾਤ,
ਦੋਵੇਂ ਹੱਥ ਜੋੜ ਕੇ ਵੰਦਨਾ ਕਰਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਾ।
ਨਿਕਟ ਦੁਸ਼ਟ ਗੋ ਕਰਤੇ ਘਾਤ,
ਗੁਰੂ ਪਾਤਸ਼ਾਹ ਜੰਗਲ ਦੇ ਨੇੜੇ ਇੱਕ ਦੁਸ਼ਟ ਮੁਗਲਾਂ ਦਾ ਨਗਰ ਹੈ। ਉਹ ਦੁਸ਼ਟ ਜਿਹੜੇ ਮੁਗਲ ਨੇ ਪਾਪੀ ਉਹ ਗਊਆਂ ਦਾ ਘਾਤ ਕਰਦੇ ਨੇ ਪਾਤਸ਼ਾਹ ਜੰਗਲ ਦੇ ਵਿੱਚ।
ਤਿਨਕੇ ਬਸ ਨੇ ਆਵਤ ਸੋਈ,
ਗਊਆਂ ਜਦੋਂ ਇਹਨਾਂ ਦੇ ਕਾਬੂ ਨਹੀਂ ਆਉਂਦੀਆਂ ਤੇ ਫਿਰ ਕਿਸੇ ਤਰ੍ਹਾਂ ਯਤਨ ਕਰਕੇ ਪਾਤਸ਼ਾਹ ਉਹਨਾਂ ਤੇ ਬੜਾ ਜ਼ੁਲਮ ਕਰਦੇ ਨੇ, ਬੜਾ ਅਤਿਆਚਾਰ ਕਰਦੇ ਨੇ। ਸਤਿਗੁਰੂ ਪਾਤਸ਼ਾਹ ਐਸਾ ਇਹ ਮਹਾ ਜਿਹੜਾ ਘਟੀਆ ਵਰਤਾਰਾ ਉਸ ਜਾਨਵਰਾਂ ਦੇ ਨਾਲ ਕਰਦੇ ਹਨ।
ਕਰਤ ਓਜ ਕੋ ਮੈਂ ਤੈਂ ਜੋਈ,
ਤੇ ਮੈਂ ਵੇਖਿਆ ਬੜੇ ਬਲ ਦੇ ਨਾਲ ਬੜੇ ਤਰੀਕੇ ਦੇ ਨਾਲ ਜਦੋਂ ਗਾਵਾਂ ਦੌੜਦੀਆਂ ਨੇ ਬੜਾ ਬਲ ਲਾ ਕੇ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਪਕੜ ਕਰਕੇ ਉਹਨਾਂ ਦਾ ਬੜਾ ਬੁਰੀ ਤਰ੍ਹਾਂ ਘਾਤ ਕਰਦੇ ਹਨ।
ਸੁਣ ਸਤਿਗੁਰ ਸੋ ਆਗੇ ਕਰਿਓ,
ਜਦੋਂ ਨੇ ਬੇਨਤੀ ਕੀਤੀ ਪਾਤਸ਼ਾਹ ਤੁਸੀਂ ਗਊ ਗਰੀਬ ਦੀ ਰੱਖਿਆ ਕਰਨ ਵਾਲੇ ਹੋ ਤੇ ਆਪ ਜੀ ਕਿਰਪਾ ਕਰੋ ਇਹਨਾਂ ਦੁਸ਼ਟਾਂ ਦੇ ਕੋਲੋਂ ਗਊ ਦੀ ਰੱਖਿਆ ਕਰੋ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਦੀ ਬੇਨਤੀ ਸੁਣ ਕੇ ਇਹਨੂੰ ਅੱਗੇ ਲਾਇਆ ਹੈ।
ਤਵਾਈ ਚਾਲੀ ਰਿਸ ਧਰਿਓ,
ਸਤਿਗੁਰੂ ਪਾਤਸ਼ਾਹ ਜੀ ਨੇ ਮਗਰ ਆਪਣਾ ਘੋੜਾ ਲਾਇਆ ਤੇ ਘੋੜੇ ਤੇ ਸਵਾਰ ਹੋਏ ਸਤਿਗੁਰੂ ਪਾਤਸ਼ਾਹ ਜੀ ਦੇ ਮਗਰ ਜਾ ਰਹੇ ਹਨ।
ਉਤੇ ਨਿਕਟ ਹੀ ਜਾਏ ਨਿਹਾਰੇ,
ਤੇ ਹੁਣ ਜਦੋਂ ਜੰਗਲ ਦੇ ਵਿੱਚ ਪ੍ਰਵੇਸ਼ ਕਰ ਗਏ ਤੇ ਉਹ ਜਿਹੜੇ ਮੁਗਲ ਸਨ ਜਿਹੜੇ ਗਊਆਂ ਦਾ ਘਾਤ ਕਰਦੇ ਸਨ ਉਹਨਾਂ ਨੂੰ ਜਦੋਂ ਵੇਖਿਆ ਉਹ ਕੁਝ ਦੂਰੀ ਤੇ ਨੇੜੇ ਹੀ ਸਨ।
ਖੜਗ ਨਿਕਾਸਿਓ ਤਤ ਛਿਨ ਮਾਰੇ,
ਹੁਣ ਜਦੋਂ ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਆਉਂਦੇ ਵੇਖਿਆ ਤਾਂ ਉਹਨਾਂ ਨੇ ਵੀ ਅੱਗੋਂ ਮੁਕਾਬਲਾ ਕਰਨਾ ਚਾਹਿਆ ਤੇ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਮਿਆਨ ਦੇ ਵਿੱਚੋਂ ਖੜਗ ਕੱਢੇ ਹੈ, ਕੱਢ ਕੇ ਤਲਵਾਰ ਦੀ ਭੇਟ ਕਰ ਦਿੱਤਾ ਹੈ।
ਭਾਜ ਚਲੇ ਕੁਛ ਘੇਰ ਪ੍ਰਹਾਰੇ,
ਭੱਜ ਕੇ ਬਾਹਰ ਚਲੇ ਗਏ ਕੁਝਾਂ ਨੂੰ ਘੇਰ ਕੇ ਜਿਹੜਾ ਉਹ ਸਜਾਵਾਂ ਦਿੱਤੀਆਂ ਗਈਆਂ।
ਖੰਡ ਖੰਡ ਕਰ ਧਰ ਪਰ ਡਾਰੇ,
ਅੱਗੋ ਹਮਲਾਵਰ ਆ ਕੇ ਆਏ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਧਰਤੀ ਤੇ ਸੁੱਟ ਦਿੱਤਾ।
ਗ੍ਰਾਮ ਸਮੀਪ ਹੁਤੋ ਤਿੰਨ ਕੇਰਾ,
ਇਹਨਾਂ ਦਾ ਜਿਹੜਾ ਨਗਰ ਸੀ ਉਹ ਜੰਗਲ ਦੇ ਕੁਝ ਨੇੜੇ ਨਾਲ ਲੱਗਦਾ ਸੀ।
ਸੁਣਿਓ ਰੋਰ ਤਾਏ ਤਿਸ ਬੇਰਾ,
ਨਗਰ ਦੇ ਇਲਾਕੇ ਵਿੱਚ ਜਦੋਂ ਰੌਲਾ ਮਚਿਆ ਹਾਹਾਕਾਰ ਮਚੀ ਹੈ, ਰੌਲਾ ਸੁਣ ਕੇ ਇਸ ਨਗਰ ਦੇ ਜਿਹੜੇ ਲੋਕ ਹਨ
ਚਾਂਪ ਬੰਦੂਕ ਸੰਭਾਰ ਤੇ ਆਏ,
ਉਹ ਹੱਥਾਂ ਦੇ ਵਿੱਚ ਧਨੁਸ਼ ਲੈ ਕੇ ਹੱਥਾਂ ਦੇ ਵਿੱਚ ਬੰਦੂਕਾਂ ਆਦਿਕ ਲੈ ਕੇ ਸ਼ਸਤਰ ਲੈ ਕੇ ਜੰਗਲ ਵੱਲ ਨੂੰ ਦੌੜੇ ਹਨ।
ਮਰੇ ਦੇਖ ਕਰ ਸਮੁਖ ਚਲਾਏ,
ਜਦੋਂ ਵੇਖਿਆ ਕਿ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਨੇ ਇਹਨਾਂ ਦੇ ਲੋਕ ਮਰੇ ਪਏ ਨੇ ਉਹਨਾਂ ਨੂੰ ਵੇਖ ਕਰਕੇ ਇਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਹਨ।
ਸਭ ਸੈਨਾ ਗੁਰ ਕੀ ਤਬਤਾਈ,
ਤਾਂ ਉਸੇ ਵਕਤ ਸਤਿਗੁਰ ਪਾਤਸ਼ਾਹ ਜੀ ਦੀ ਜਿਹੜੀ ਸੈਨਾ ਸੀ ਸੂਰਬੀਰ ਯੋਧੇ ਸਨ ਉਹਨਾਂ ਸੂਰਮਿਆਂ ਨੇ ਇਹਨਾਂ ਦੇ ਉੱਤੇ ਹਮਲਾ ਕੀਤਾ ਹੈ।
ਤਜੀ ਤੁਫੰਗ ਸ਼ਲਕ ਸਮੁਦਾਈ,
ਉਸੇ ਵੇਲੇ ਸਾਰਿਆਂ ਨੇ ਮਿਲ ਕੇ ਸਿੰਘ ਸੂਰਮਿਆਂ ਨੇ ਇਹਨਾਂ ਦੇ ਉੱਪਰ ਗੋਲੀਆਂ ਦੀ ਬੁਛਾੜ ਕੀਤੀ ਹੈ, ਇੱਕੋ ਵਾਰੀ ਦੇ ਵਿੱਚ ਗੋਲੀਆਂ ਚਲਾਈਆਂ ਹਨ।
ਗੁਲਕਾਂ ਲੱਗੀ ਮਰੇ ਇੱਕ ਬਾਰੀ,
ਜਦੋਂ ਵੱਡੇ ਗਿਣਤੀ ਵਿੱਚ ਗੋਲੀਆਂ ਚੱਲੀਆਂ ਤੇ ਜਿਹੜੇ ਅੱਗੋਂ ਹਮਲਾਵਰ ਬਣ ਕੇ ਆਏ ਸਨ ਗੁਰੂ ਸਾਹਿਬ ਜੀ ਦੇ ਗੁਰੂ ਕੇ ਸਿੰਘਾਂ ਦੇ ਉੱਪਰ ਗੋਲੀਆਂ ਤੇ ਤੀਰ ਚਲਾ ਰਹੇ ਸਨ, ਜਦੋਂ ਗੁਰੂ ਕੇ ਸਿੰਘਾਂ ਨੇ ਇਧਰੋਂ ਜਵਾਬੀ ਜਿਹੜਾ ਉਹ ਜਵਾਬ ਦਿੰਦਿਆਂ ਗੋਲੀਆਂ ਚਲਾਈਆਂ, ਇੱਕੋ ਵਾਰੀ ਗੋਲੀਆਂ ਚੱਲਣ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇਹ ਮਾਰੇ ਗਏ।
ਭਾਜੇ ਜੀਤ ਤ੍ਰਾਸ ਕੋ ਤਾਰੀ,
ਤੇ ਕਈ ਜਿਹੜੇ ਸਨ ਉਹ ਹਿਰਦੇ ਵਿੱਚ ਡਰ ਮੰਨ ਕੇ ਆਪਣੀ ਜਾਨ ਬਚਾ ਕਰਕੇ ਇੱਥੋਂ ਭੱਜ ਉੱਠੇ ਹਨ।
ਗ੍ਰਾਮ ਛਾਪਰੀ ਕੂਗਨ ਕਾਲੇ,
ਜਿਹੜੇ ਛਾਪਰੀ ਨਗਰ ਸੀ ਉਹ ਛਾਪਰੀ ਨਗਰ ਦੇ ਵਿੱਚ ਜਾ ਕੇ ਪ੍ਰਵੇਸ਼ ਕਰ ਗਏ।
ਬਸੇ ਜਮਨ ਜੇ ਅਗੀ ਬਿਸਾਲੇ,
ਹੁਣ ਇੱਥੇ ਜਿਹੜੇ ਸਨ ਜੰਮਦੇ ਨਿਆਈ ਮੁਗਲ ਨਗਰ ਦੇ ਵਿੱਚ ਵਾਸਾ ਕਰਦੇ ਸਨ, ਜਿਹੜੇ ਗਊਆਂ ਦਾ ਘਾਤ ਕਰਦੇ ਜਾਂ ਹੋਰ ਵੀ ਲੋਕਾਂ ਨੂੰ ਦੁੱਖ ਦਿੰਦੇ ਪਾਪ ਕਰਦੇ ਸਨ, ਉਹ ਇਹ ਨਗਰ ਦੇ ਵਿੱਚ ਰਹਿਣ ਵਾਲੇ ਐਸੇ ਜੰਮਦੇ ਨਿਆਈ ਲੋਕ ਵਸਦੇ ਸਨ।
ਸੁਭੱਟ ਪਹੁੰਚ ਤਿੰਨ ਆਗ ਲਗਾਈ।
ਹੁਣ ਗੁਰੂ ਕੇ ਸੂਰਬੀਰ ਯੋਧੇ ਮਗਰ ਦੌੜੇ, ਦੌੜ ਕਰਕੇ ਜਾ ਕਰਕੇ ਉੱਥੇ ਅੱਗ ਲਗਾ ਦਿੱਤੀ ਹੈ।
ਜਰ ਕਰ ਚਾਰ ਭਈ ਸਮੁਦਾਈ।
ਇਸ ਤਰ੍ਹਾਂ ਦੇ ਨਾਲ ਇਹਨਾਂ ਪਾਪੀਆਂ ਦਾ ਅੰਤ ਕੀਤਾ, ਜਿਹੜੇ ਜੀਵਾਂ ਨੂੰ ਮਨੁੱਖਾਂ ਨੂੰ ਦੁੱਖ ਦਿੰਦੇ ਸਨ, ਜ਼ੁਲਮ ਕਰਦੇ ਸਨ, ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਦੇ ਨਾਲ ਸੁਧ ਨਾ ਕੀਤਾ ਹੈ।
ਪਾਪੀ ਤੁਰਕ ਜਿਤਕ ਤੈ ਹੇਰੇ।
ਜਿੰਨੇ ਵੀ ਤੁਰਕ ਪਾਪੀ ਸਨ, ਜਦੋਂ ਉਹਨਾਂ ਨੂੰ ਵੇਖਣਾ ਕੀਤਾ ਹੈ।
ਕਾਟੇ ਖੜਗਨ ਸੋ ਤਿਸ ਬੇਰੇ।
ਜਦੋਂ ਜਿਹੜੇ ਅੱਗੋਂ ਹਮਲਾਵਰ ਬਣ ਕੇ ਆਏ, ਉਹਨਾਂ ਨੂੰ ਗੁਰੂ ਕੇ ਸੂਰਬੀਰ ਯੋਧਿਆਂ ਨੇ ਤਲਵਾਰਾਂ ਦੇ ਨਾਲ ਕੱਟ ਸੁੱਟਿਆ ਹੈ।
ਧਰਨੀ ਤੇਨ ਹੁਤੀ ਤਨ ਓਰ।
ਉਸ ਵਕਤ ਧਰਤੀ ਨੇ ਗਊ ਦਾ ਰੂਪ ਧਾਰਨ ਕਰ ਕੀਤਾ ਹੈ।
ਧਰ ਸੁਰ ਜੁਤਿਆਈ ਤਿਸ ਠੌਰ।
ਜਿੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਖੜੇ ਨੇ ਘੋੜੇ ਤੇ ਸਵਾਰ ਤੇ ਹੋਰ ਦੇਵਤਿਆਂ ਦੇ ਸਮੇਤ, ਧਰਤੀ ਗਊ ਦਾ ਰੂਪ ਧਾਰਨ ਕਰਕੇ ਉੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਈ ਹੈ।
ਇੱਕ ਸਤਿਗੁਰ ਕੋ ਪਰੇ ਦਿਖਾਈ।
ਕੇਵਲ ਤੇ ਕੇਵਲ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਦਿਖਾਈ ਦੇ ਰਹੀ ਹੈ। ਧਰਤੀ ਜਦੋਂ ਗਊ ਦੇ ਰੂਪ ਵਿੱਚ ਆਈ, ਹੋਰ ਵੀ ਦੇਵਤੇ ਨਾਲ ਚੱਲ ਕਰਕੇ ਆਏ, ਕੇਵਲ ਤੇ ਕੇਵਲ ਗੁਰੂ ਪਾਤਸ਼ਾਹ ਜੀ ਨੂੰ ਦਿਖਾਈ ਦੇ ਰਿਹਾ, ਹੋਰ ਕਿਸੇ ਨੂੰ ਨਜ਼ਰ ਨਹੀਂ ਸੀ ਆ ਰਿਹਾ।
ਅਪਰ ਨਾ ਪਿਖੇ ਕਰੇ ਸਮੁਦਾਈ।
ਇਹ ਸਾਰਾ ਕੁਝ ਹੋਰ ਕੋਈ ਜਿਹੜਾ ਸੀ ਉਹ ਨਹੀਂ ਸੀ ਵੇਖ ਸਕਦਾ, ਕਿਸੇ ਨੂੰ ਇਹ ਨਜ਼ਰ ਨਹੀਂ ਸੀ ਆਉਂਦਾ।
ਸੂਰਜ ਤੇ ਅਵਨੀ ਬਿਨੈ ਉਚਾਰੀ।
ਦੇਵਤਿਆਂ ਦੇ ਸਹਿਤ ਧਰਤੀ ਨੇ ਗਊ ਰੂਪ ਵਿੱਚ ਆ ਕਰਕੇ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ।
ਤੁਰਕਨ ਮੋਕੋ ਕੀਨ ਦੁਖਾਰੀ।
ਕਹਿਣ ਲੱਗੇ ਪਾਤਸ਼ਾਹ, ਇਹ ਤੁਰਕਾਂ ਨੇ ਮੈਨੂੰ ਬੜਾ ਦੁਖੀ ਕੀਤਾ। ਇਹ ਤੁਰਕ ਬੜਾ ਪਾਪ ਕਰਦੇ ਨੇ, ਬੜਾ ਜ਼ੁਲਮ ਬੜਾ ਅਤਿਆਚਾਰ ਕਰਦੇ ਹਨ।
ਅਨਕ ਰੀਤ ਕੇ ਪਾਪ ਕਰਨ ਤੇ।
ਅਨੇਕਾਂ ਤਰ੍ਹਾਂ ਦੇ ਨਾਲ, ਅਨੇਕਾਂ ਰੀਤੀਆਂ ਦੇ ਨਾਲ ਸਤਿਗੁਰੂ ਪਾਤਸ਼ਾਹ ਇਹ ਪਾਪ ਕਰਮ ਕਰਦੇ ਹਨ।
ਮੈਂ ਤਿੰਨ ਕੋ ਭਾਰ ਨਾ ਸਹੰਤ।
ਪਾਤਸ਼ਾਹ, ਇਹਨਾਂ ਦੇ ਪਾਪਾਂ ਦਾ, ਇਹਨਾਂ ਪਾਪੀਆਂ ਦਾ ਭਾਰ ਮੈਂ ਸਹਿਣ ਨਹੀਂ ਕਰ ਸਕਦੀ। ਇਹ ਐਸੇ ਜ਼ੁਲਮ ਨੇ, ਜ਼ਾਲਮ ਨੇ, ਐਸਾ ਜ਼ੁਲਮ ਕਰਦੇ ਨੇ, ਐਸੇ ਪਾਪ ਕਰਮ ਕਰਦੇ ਨੇ, ਜੀਵਾਂ ਦਾ ਘਾਤ ਕਰਦੇ, ਗਊਆਂ ਦੀ ਹੱਤਿਆ ਕਰਦੇ, ਹੋਰ ਗਰੀਬ ਗਊ ਨੂੰ ਮਾਰਦੇ ਹਨ, ਜ਼ੁਲਮ ਕਰਦੇ, ਪਾਪ ਅਤਿਆਚਾਰ ਕਰਦੇ, ਇਹਨਾਂ ਦਾ ਅਤਿਆਚਾਰ, ਇਹਨਾਂ ਦਾ ਪਾਪ ਮੈਂ ਸਹਿਣ ਨਹੀਂ ਕਰ ਸਕਦੀ।
ਜਿਸੇ ਤੇ ਆਪ ਲੀਨੀ ਅਵਤਾਰ।
ਜਿਸ ਕਾਰਨ ਤੁਸੀਂ ਪਾਤਸ਼ਾਹ ਸੰਸਾਰ ਦੇ ਵਿੱਚ ਅਵਤਾਰ ਧਾਰਨ ਕੀਤਾ ਹੈ, ਮਾਤ ਲੋਕ ਵਿੱਚ ਆਏ ਹੋ, ਪਾਤਸ਼ਾਹ ਜ਼ਾਲਮਾਂ ਨੂੰ ਸੋਧਣ ਵਾਸਤੇ, ਪਾਪੀਆਂ ਨੂੰ ਸਜਾਵਾਂ ਦੇਣ ਵਾਸਤੇ, ਗਊ ਗਰੀਬ ਦੇ ਰੱਖਿਆ ਕਰਨ ਵਾਸਤੇ ਆਪ ਜੀ ਨੇ ਸੰਸਾਰ ਦੇ ਵਿੱਚ ਆਉਣਾ ਕੀਤਾ ਹੈ।
ਰਾਜ ਮਲੇਛ ਬਿਨਾਸੋ ਸਾਰਾ।
ਪਾਤਸ਼ਾਹ ਇਹ ਮਲੇਸ਼ਾਂ ਦਾ ਰਾਜ ਪਾ ਕਰਕੇ ਪਾਪ ਕਰਨ ਵਿੱਚ ਪ੍ਰਵਿਰਤ ਨੇ, ਰਾਜ ਪਾ ਕਰਕੇ ਪਾਪ ਕਰਨ ਵਿੱਚ ਲੱਗੇ ਹੋਏ ਨੇ। ਪਾਤਸ਼ਾਹ, ਇਹਨਾਂ ਮਲੇਸ਼ਾਂ ਦਾ ਜਿਹੜਾ ਰਾਜ ਆ ਉਹ ਪਾਪ ਦਾ ਰਾਜ ਖਤਮ ਕਰ ਦੇਵੋ।
ਬਿਪਰ ਤੇਨ ਸੰਤਨ ਸੁਖ ਦੀਜੇ।
ਪਾਤਸ਼ਾਹ ਜੀ, ਬਿਪਰ ਬ੍ਰਾਹਮਣ ਤੇਨ ਗਊ ਸੰਤਾਂ ਦੇ ਰੱਖਿਆ ਕਰਨ ਵਾਸਤੇ ਆਪ ਜੀ ਨੇ ਸੰਸਾਰ ਤੇ ਆਉਣਾ ਕੀਤਾ ਹੈ।
ਤੁਰਕ ਰਾਜ ਕੋ ਦੂਰ ਕਰੀਜੇ।
ਇਹਨਾਂ ਤੁਰਕਾਂ ਦਾ ਰਾਜ ਦੂਰ ਕਰਕੇ ਪਾਤਸ਼ਾਹ ਸਾਰਿਆਂ ਨੂੰ ਸੁਖ ਦੇਣਾ ਕਰੋ।
ਸੁਣ ਸਤਿਗੁਰ ਤਬ ਦੀਨ ਦਿਲਾਸਾ।
ਇਸ ਪ੍ਰਕਾਰ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਇਹਨਾਂ ਦੇ ਬੇਨਤੀ ਸੁਣ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬੋਲੇ, ਕਹਿਣ ਲੱਗੇ ਦਿਲਾਸਾ ਦਿੰਦੇ ਆ।
ਕਿਤਕ ਕਾਲ ਮੈਂ ਹੋਏ ਬਿਨਾਸਾ।
ਕੁਝ ਸਮੇਂ ਦੇ ਵਿੱਚ ਇਹਨਾਂ ਤੁਰਕਾਂ ਦਾ ਰਾਜ ਖਤਮ ਹੋ ਜਾਏਗਾ। ਇਹ ਤੁਰਕਾਂ ਦਾ ਜਿਹੜਾ ਪਾਪ ਦਾ ਰਾਜ ਹੈ ਉਹ ਕੁਝ ਸਮੇਂ ਵਿੱਚ, ਕੁਝ ਥੋੜਾ ਸਮਾਂ ਬਾਕੀ ਬਚਿਆ, ਉਹ ਰਾਜ ਜਿਹੜਾ ਇਹਨਾਂ ਦਾ ਖਤਮ ਹੋਵੇਗਾ।
ਪੁੱਤਰ ਹਮਾਰੋ ਹੋਏ ਜਿਸ ਕਾਲਾ।
ਇਸ ਸਮੇਂ ਸਾਡਾ ਪੁੱਤਰ ਇਸ ਮਾਤ ਲੋਕ ਵਿੱਚ ਸੰਸਾਰ ਵਿੱਚ ਆਵੇਗਾ। ਇਸ਼ਾਰਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਵੱਲ ਆਉਣ ਵਾਲੇ ਸਮੇਂ ਦੇ ਬਾਬਤ ਦੱਸਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਪੋਤਰਾ ਜਿਹੜਾ ਗੋਬਿੰਦ ਸਿੰਘ ਦੇ ਰੂਪ ਵਿੱਚ ਸਮਾਤ ਲੋਕ ਵਿੱਚ ਆਵੇਗਾ।
ਕਰੇ ਖਿਲਨ ਸੰਗ ਜੰਗ ਕਰਾਲਾ।
ਉਹ ਬੜੇ ਮਹਾਨ ਇਹਨਾਂ ਦੁਸ਼ਟਾਂ ਪਾਪੀਆਂ ਦੇ ਨਾਲ, ਇਹਨਾਂ ਤੁਰਕਾਂ ਦੇ ਨਾਲ ਜਿਹੜਾ ਜੰਗ ਰਚੇਗਾ।
ਉਪਜਾਵੋ ਤਬ ਪੰਥ ਵਿਸ਼ਾਲਾ।
ਇਹਨਾਂ ਤੁਰਕਾਂ ਦੇ ਰਾਜ ਦਾ ਖਾਤਮਾ ਕਰੇਗਾ ਤੇ ਮਹਾਨ ਵਿਸ਼ਾਲ ਖਾਲਸੇ ਦੀ ਉਤਪਤੀ ਹੋਵੇਗੀ, ਮਹਾਨ ਖਾਲਸਾ ਪ੍ਰਗਟ ਹੋਵੇਗਾ। ਪ੍ਰਗਟਿਓ ਖਾਲਸਾ ਪਰਮਾਤਮਕ ਮਾਜ ਖਾਲਸਾ ਕਾਲ ਪੁਰਖ ਫਾਜ ਤਾਂ ਹੀ ਤਾਂ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਆਨੰਦਾਂ ਦੇ ਪੁਰੇ ਵਿੱਚ ਆਨੰਦਪੁਰ ਧਰਤੀ ਤੇ ਖਾਲਸੇ ਦੀ ਸਾਜਨਾ ਕੀਤੀ ਹੈ ਖਾਲਸਾ ਸਾਜਿਆ ਉਸ ਵਕਤ ਤੋਂ ਆਨੰਦਪੁਰੇ ਦੇ ਰੌਣਕ ਵੇਖ ਕੇ ਖਾਲਸੇ ਦੀ ਸਾਜਨਾ ਵੇਖ ਕੇ ਨਗਾਰੇ ਦੀਆਂ ਚੋਭਾਂ ਵੇਖ ਕੇ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਉਸ ਜਿਹੜੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਵੇਖ ਕਰਕੇ ਤਾਂ ਹੀ ਇਹਨਾਂ ਜ਼ਾਲਮਾਂ ਨੇ ਸਾਰੇ ਜ਼ੁਲਮ ਕੀਤੇ ਤਾਂ ਹੀ ਇਹਨਾਂ ਜ਼ੁਲਮ ਦੇ ਰਾਜ ਦੀ ਜਿਹੜੀ ਹੈ ਜੜ ਪੁੱਟਣ ਵਾਸਤੇ ਸਾਰੇ ਵਿਉਂਤ ਬੰਦੇ ਗੁਰੂ ਪਾਤਸ਼ਾਹ ਜੀ ਨੇ ਕੀਤੇ
ਅਵਨੀ ਰਾਜ ਕਰੇ ਚਿਰ ਕਾਲਾ
ਕਹਿਣ ਲੱਗੇ ਫਿਰ ਖਾਲਸੇ ਦਾ ਰਾਜ ਹੋਵੇਗਾ ਖਾਲਸਾ ਪ੍ਰਗਟ ਹੋਵੇਗਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਫਿਰ ਖਾਲਸੇ ਦਾ ਰਾਜ ਹੋਵੇਗਾ ਬਹੁਤ ਲੰਬਾ ਸਮਾਂ ਜਿਹੜਾ ਖਾਲਸੇ ਤਾਂ ਧਰਤੀ ਤੇ ਰਾਜ ਰਹੇਗਾ
ਸਭ ਤੁਰਕਨ ਕੋ ਰਾਜੇ ਉਠਾਵੇ
ਸਾਰੇ ਤੁਰਕਾਂ ਦਾ ਰਾਜ ਧਰਤੀ ਤੋਂ ਮੇਰਾ ਪੁੱਤਰਾ ਜਦੋਂ ਆਏਗਾ ਖਾਲਸਾ ਪ੍ਰਗਟ ਹੋਵੇਗਾ ਉਹ ਇਹਨਾਂ ਦਾ ਰਾਜ ਧਰਤੀ ਤੋਂ ਖਤਮ ਕਰ ਦੇਵੇਗਾ
ਸਨੇ ਸਨੇ ਇਹ ਸਭ ਖਪ ਜਾਵੇ
ਹੌਲੇ ਹੌਲੇ ਇਹ ਸਾਰੇ ਮਰ ਖਪ ਜਾਣਗੇ ਇਹ ਜਿਹੜੇ ਪਾਪੇ ਤੁਰਕ ਪਾਪ ਕਰਨ ਵਿੱਚ ਪ੍ਰਵਿਰਤ ਨੇ ਪਾਪ ਕਰਦੇ ਅਤਿਆਚਾਰ ਕਰਦੇ ਨੇ ਸਮਾਂ ਆਏਗਾ ਹੌਲੇ ਹੌਲੇ ਸਾਰੇ ਮਰ ਖਪ ਜਾਣਗੇ ਬਚਣਗੇ ਨਹੀਂ
ਸੁਣ ਗੁਰ ਤੇ ਸੁਰ ਧਰਨੀ ਸਾਰੇ
ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਦਲਾਸਾ ਦਿੰਦਿਆਂ ਬਚਨ ਕੀਤੇ ਤੇ ਇਹ ਬਚਨ ਸੁਣ ਕਰਕੇ ਜਿਹੜੀ ਧਰਤੀ ਗਉ ਰੂਪ ਵਿੱਚ ਆਈ ਹੈ ਦੇਵਤਿਆਂ ਦੇ ਸਮੇਤ ਜਦੋਂ ਸੁਣਿਆ ਹੈ
ਕਰ ਕਰ ਬੰਧਨ ਸਦਨ ਸਿਧਾਰੇ
ਸਾਰੇ ਨਮਸਕਾਰਾਂ ਕਰਕੇ ਦੇਵਤੇ ਆਪੋ ਆਪਣੇ ਸਦਨਾ ਘਰਾਂ ਨੂੰ ਵਾਪਸ ਗਏ ਹਨ
ਖਲਹਤ ਗ੍ਰਾਮ ਚਾਰ ਕਰ ਦੀਨਾ
ਤੇ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਚੱਲ ਕਰਕੇ ਜਿਹੜਾ ਹੈ ਵਾਪਸ ਮੁੜੇ ਹਨ
ਫਿਰੇ ਅਖੀਰ ਬ੍ਰਿਤ ਕੁਛ ਕੀਨਾ
ਤੇ ਸਤਿਗੁਰੂ ਪਾਤਸ਼ਾਹ ਜੀ ਸ਼ਿਕਾਰ ਕਰਨ ਵਾਸਤੇ ਜੰਗਲ ਦੇ ਵਿੱਚ ਕੁਝ ਸਮਾਂ ਇੱਧਰ ਉੱਧਰ ਫਿਰੇ ਹਨ
ਨਿਜ ਡੇਰੇ ਕੋ ਪੁੰਨ ਹਟਿਆਏ
ਇਸ ਤਰ੍ਹਾਂ ਦੇ ਨਾਲ ਵਾਪਸ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਨਿਵਾਸ ਸੀ ਉਸ ਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਵਾਪਸ ਆਏ ਹਨ
ਕਰਤ ਬਾਤ ਜਿਮ ਦੁਸ਼ਟ ਖਪਾਏ
ਸਿੰਘ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਆਉਂਦੇ ਨੇ ਜਿਵੇਂ ਦੁਸ਼ਟਾਂ ਦਾ ਖਾਤਮਾ ਕੀਤਾ ਪਾਪੀਆਂ ਨੂੰ ਸੋਧਿਆ ਉਹ ਸੋਧਣ ਦੀ ਜਿਹੜੀ ਗਾਥਾ ਆਪਸ ਦੇ ਵਿੱਚ ਸਾਂਝੀ ਕਰਦੇ ਆਉਂਦੇ ਹਨ
ਭਾਨਾ ਸਾਹਿਬ ਜਿਸ ਅਸਥਾਨ
ਜਿੱਥੇ ਭਾਈ ਭਾਨਾ ਜੀ ਜਿਸ ਅਸਥਾਨ ਤੇ ਬਿਰਾਜਮਾਨ ਸਨ
ਉਤਰੇ ਆਏ ਗੁਰੂ ਭਗਵਾਨ
ਇਧਰ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਭਗਵਾਨ ਸਵਰੂਪ ਪ੍ਰਭੂ ਸਵਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਪਹੁੰਚੇ ਘੋੜੇ ਤੋਂ ਉਤਰੇ ਹਨ
ਕਾਜੇ ਆਸਨ ਤਿੰਨ ਗੁਰੂ ਬਿਠਾਏ
ਭਾਈ ਭਾਨਾ ਜੀ ਨੇ ਆਸਨ ਤਿਆਗਿਆ ਆਸਨ ਛੱਡ ਕਰਕੇ ਉੱਥੇ ਬੜੇ ਆਦਰ ਸਤਿਕਾਰ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਬਿਠਾਇਆ ਹੈ
ਬੂਜੇ ਕਿਤ ਅਖੀਰ ਕਰ ਆਏ
ਹੁਣ ਪੁੱਛਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਨੂੰ ਭਾਈ ਭਾਨਾ ਜੀ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਜੰਗਲ ਵਿੱਚ ਗਏ ਸੀ ਸ਼ਿਕਾਰ ਕਰਨ ਵਾਸਤੇ ਕਿਵੇਂ ਮਨ ਭਾਉਂਦਾ ਸ਼ਿਕਾਰ ਖੇਡ ਕਰਕੇ ਆਪ ਜੀ ਆਏ ਹੋ
ਬਿਧੀ ਚੰਦ ਤਬ ਸਰਬੇ ਉਚਾਰੇ
ਹੁਣ ਸਾਰੇ ਵਾਰਤਾ ਜਿਹੜੀ ਹੈ ਭਾਈ ਬਿਧੇ ਚੰਦ ਜੀ ਨੇ ਭਾਈ ਭਾਨਾ ਜੀ ਨੂੰ ਦੱਸਣਾ ਕੀਤੀ ਜਿਵੇਂ ਜਿਵੇਂ ਜੰਗਲ ਦੇ ਵਿੱਚ ਜੋ ਕੁਝ ਵਾਪਰਿਆ ਦੁਸ਼ਟਾਂ ਨੂੰ ਸੋਧਿਆ ਉਸੇ ਤਰ੍ਹਾਂ ਉਹ ਸਾਰੀ ਵਾਰਤਾ ਭਾਈ ਭਾਨਾ ਜੀ ਨੂੰ ਭਾਈ ਬਿਧੇ ਚੰਦ ਜੀ ਸੁਣਾਉਣ ਲੱਗੇ
ਆਜ ਸ਼ਿਕਾਰ ਦੁਸ਼ਟ ਵੱਡ ਮਾਰੇ
ਅੱਜ ਦਾ ਜਿਹੜਾ ਸ਼ਿਕਾਰ ਸੀ ਉਹ ਵੱਡੇ ਦੁਸ਼ਟ ਪਾਪੀ ਸਨ ਉਹਨਾਂ ਵੱਡੇ ਦੁਸ਼ਟ ਪਾਪੀਆਂ ਨੂੰ ਸੋਧਿਆ ਉਹਨਾਂ ਦਾ ਸ਼ਿਕਾਰ ਕੀਤਾ ਹੈ
ਜਾ ਰਹੇ ਉਹ ਗ੍ਰਾਮ ਉਜਾਰ ਕਰਿਓ
ਜਿੱਥੇ ਉਹ ਪਾਪੀ ਵਸਦੇ ਸਨ ਜਿਸ ਨਗਰ ਦੇ ਵਿੱਚ ਪਾਪ ਕਰਮ ਕਰਨ ਵਿੱਚ ਪ੍ਰਵਿਰਤ ਸਨ ਜਿਹੜੇ ਜੀਵਾਂ ਨੂੰ ਮਨੁੱਖਾਂ ਨੂੰ ਦੁੱਖ ਦੇਣ ਵਾਲੇ ਸਨ ਉਹਨਾਂ ਦਾ ਨਗਰ ਦਾ ਖਾਤਮਾ ਕਰ ਦਿੱਤਾ ਹੈ ਉਹਨਾਂ ਨੂੰ ਜੰਮਪੁਰੇ ਨੂੰ ਤੋਰਿਆ ਹੈ
ਪਾਪ ਬਿਲੋਕਤ ਕੋਪ ਤਰਿਓ ਹੈ
ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਕਹਿਣ ਲੱਗੇ ਜਿਹੜਾ ਪਾਪ ਸੀ ਉਹ ਇਹਨਾਂ ਦਾ ਪਾਪ ਜਿਹੜਾ ਕਰਨ ਵਿੱਚ ਪ੍ਰਵਿਰਤ ਸਨ ਉਹ ਪਾਪੀਆਂ ਨੂੰ ਜਿਹੜੀਆਂ ਸਜਾਵਾਂ ਦਿੱਤੀਆਂ ਹਨ
ਸੁਨ ਪਾਨੇ ਜੁਤ ਨਰ ਸਮੁਦਾਏ
ਭਾਈ ਭਾਨਾ ਜੀ ਦੇ ਸਮੇਤ ਜਿੰਨੇ ਵੀ ਉੱਥੇ ਬੈਠੇ ਸਨ ਸੁਣ ਕਰਕੇ ਬੜੇ ਪ੍ਰਸੰਨ ਹੋਏ
ਧੰਨ ਧੰਨ ਗੁਰ ਸਭ ਨੇ ਅਲਾਏ
ਸਾਰਿਆਂ ਨੇ ਕਿਹਾ ਧੰਨ ਹਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਪਰ ਉਪਕਾਰੇ ਸਤਿਗੁਰੂ ਧਾਨਾ ਨੇ ਇਸ ਪ੍ਰਕਾਰ ਦੇ ਨਾਲ ਸਾਰੇ ਉਸਤਤ ਕਰ ਰਹੇ ਹਨ
ਸ਼ਸਤਰ ਧਰਨ ਕੋ ਕਾਰਨ ਇਹੀ
ਕਹਿਣ ਲੱਗੇ ਸ਼ਸਤਰ ਧਾਰਨ ਕਰਨ ਦਾ ਕਾਰਨ ਹੀ ਇਹੀ ਹੈ ਪਾਤਸ਼ਾਹ ਜੀ ਨੇ ਗਊ ਗਰੇਬ ਦੀ ਰੱਖਿਆ ਕਰਨ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ ਸ਼ਸਤਰ ਧਾਰਨ ਕੀਤੇ ਹਨ।
ਜਿਤ ਕਿਤ ਹਤਨ ਮਲੇਛਨ ਕੇਹੀ,
ਜਿੱਥੇ ਕਿੱਥੇ ਮਲੇਸ਼ਾਂ ਦੁਸ਼ਟ ਪਾਪੀਆਂ ਦਾ ਨਾਸ਼ ਕਰਨ ਵਾਸਤੇ।
ਸੋ ਜਸ ਗੁਰੂ ਕੋ ਪਸਰੇ ਉਸਾਰੇ,
ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਇਹ ਮਹਾਨ ਸ੍ਰੇਸ਼ਟ ਸੁਜਸ ਜਿਹੜਾ ਉਹ ਚਾਰੇ ਪਾਸੇ ਫੈਲਿਆ ਹੈ।
ਸੰਤੇ ਉਧਾਰਤ ਦੁਖੀ ਮਾਰੇ,
ਸੰਤਾਂ ਨੂੰ ਉਧਾਰਨ ਵਾਸਤੇ, ਦੁਖੀਆਂ ਨੂੰ ਜਿਹੜਾ ਹੈ ਉਹ ਸਜਾਵਾਂ ਦੰਡ ਦੇਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਆਏ ਹਨ। ਸੰਤ ਉਭਾਰਨ ਜਿਹੜਾ ਸੰਤਾਂ ਨੂੰ ਉਭਾਰਨ ਵਾਸਤੇ, ਸੰਤਾਂ ਦੀ ਰੱਖਿਆ ਕਰਨ ਵਾਸਤੇ, ਦੁਸ਼ਟਾਂ ਦੁਖੀਆਂ ਨੂੰ ਸਜਾਵਾਂ ਦੇਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਮਾਤ ਲੋਕ ਵਿੱਚ ਆਉਣਾ ਹੋਇਆ।
ਇਮ ਸਤਿਗੁਰ ਤੈ ਦਿਵਸ ਬਿਤਾਏ,
ਇਸ ਪ੍ਰਕਾਰ ਦੇ ਨਾਲ ਕਈ ਦਿਨ ਦਾ ਸਮਾਂ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਬਤੀਤ ਕੀਤਾ।
ਬ੍ਰਿਧ ਪ੍ਰਸੰਗ ਗੁਰ ਨਿਕਟ ਸੁਣਾਏ,
ਇਸ ਪ੍ਰਕਾਰ ਦੇ ਨਾਲ ਬਾਬਾ ਬੁੱਢਾ ਜੀ ਦੇ ਬਾਬਤ ਜਿਹੜਾ ਪ੍ਰਸੰਗ ਹੈ ਉਹ ਸੰਗਤਾਂ ਦੇ ਨਾਲ ਸਾਂਝਾ ਕਰਦੇ ਨੇ, ਕਿਵੇਂ ਸਤਿਗੁਰੂ ਪਾਤਸ਼ਾਹ ਬਾਬਾ ਬੁੱਢਾ ਜੀ ਦੀ ਮਹਾਨ ਮਹਿਮਾ ਜਿਹੜੀ ਆ ਵਰਣਨ ਕਰ ਰਹੇ ਨੇ। ਇੱਥੋਂ ਚੱਲ ਕਰਕੇ ਗੁਰੂ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਉਦਾਸੀਆਂ ਕਰਕੇ ਵਾਪਸ ਆਏ, ਕਰਤਾਰਪੁਰ ਨਗਰ ਵਸਾਇਆ, ਉੱਥੇ ਪਹੁੰਚ ਕਰਕੇ ਦਰਸ਼ਨਾਂ ਵਾਸਤੇ ਦਰਸ਼ਨ ਕਰਦੇ ਨੇ। ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।